ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਕੈਨੇਡਾ ਦੀਆਂ ਫੈਡਰਲ ਇਲੈਕਸ਼ਨਸ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ। ਅਮਰੀਕੀ ਟੈਰਿਫਾਂ ਦੇ ਰਿਸਪੌਂਸ ਵਿੱਚ ਕੈਨੇਡਾ ਦੇ ਵਾਹਨਾਂ ਤੇ ਜਵਾਬੀ ਟੈਰਿਫ ਪ੍ਰਭਾਵੀ ਹੋਏ ਅਤੇ ਸਰੀ ਵਿੱਚ ਸਾਲਾਨਾ ਵਿਸਾਖੀ ਨਗਰ ਕੀਰਤਨ 19 ਅਪ੍ਰੈਲ ਨੂੰ ਆਯੋਜਿਤ ਹੋਵੇਗਾ। ਕੈਨੇਡਾ ਦੇ ਵਿੱਚ ਇਸ ਸਮੇਂ ਸਭ ਤੋਂ ਜਿਹੜੀ ਵੱਡੀ ਖਬਰ ਹੈ ਉਹ ਕੈਨੇਡੀਅਨ ਫੈਡਰਲ ਇਲੈਕਸ਼ਨਸ ਨੇ। 28 ਅਪ੍ਰੈਲ ਨੂੰ ਚੋਣਾਂ ਹੋ ਰਹੀਆਂ ਨੇ ਅਤੇ ਹਰੇਕ ਫੈਡਰਲ ਇਲੈਕਸ਼ਨਸ ਵਾਂਗ ਇਸ ਵਾਰੀ ਵੀ ਪੰਜਾਬੀ ਮੂਲ ਦੇ ਭਾਰਤੀ ਮੂਲ ਦੇ ਵੱਡੀ ਗਿਣਤੀ ਦੇ ਵਿੱਚ ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣ ਲਈ ਚੋਣ ਮੈਦਾਨ ਵਿੱਚ ਉਤਰੇ ਹਨ। ਸੋ ਬੇਸਿਕਲੀ ਅੱਜ ਆਪਾਂ ਇਹ ਨਜ਼ਰ ਮਾਰਾਂਗੇ ਕਿ ਜਿਹੜੀਆਂ ਮੇਨ ਮੇਨ ਕੈਨੇਡਾ ਦੀਆਂ ਰਾਈਡਿੰਗਸ ਨੇ ਜਿੱਥੇ ਵੱਡੀ ਪੰਜਾਬੀ ਵਸੋਂ ਹੈ ਉੱਥੇ ਕਿਹੜੇ ਕਿਹੜੇ ਉਮੀਦਵਾਰ ਕਿਹੜੀ ਕਿਹੜੀ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਨੇ। ਇਹਨਾਂ ਦੇ ਵਿੱਚ ਕੁਝ ਮੌਜੂਦਾ MP ਵੀ ਨੇ ਅਤੇ ਕੁਝ ਨਵੇਂ ਚਿਹਰੇ ਵੀ ਸਾਹਮਣੇ ਆਏ ਨੇ ਅਤੇ 28 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਲਿਬਰਲ ਕੰਜ਼ਰਵੇਟਿਵ NDP ਅਤੇ ਗ੍ਰੀਨ ਪਾਰਟੀ ਅਤੇ ਬਲੈਕ ਬੈਕਵਾ ਇਹ ਜਿਹੜੀਆਂ ਪਾਰਟੀਆਂ ਨੇ ਇਹ ਚੋਣ ਮੈਦਾਨ ਵਿੱਚ ਨੇ, ਪ੍ਰਮੁੱਖ ਪਾਰਟੀਆਂ ਨੇ ਕੈਨੇਡਾ ਦੀਆਂ। ਅਤੇ ਪੰਜਾਬੀ ਮੂਲ ਦੇ ਉਮੀਦਵਾਰਾਂ ਦੀ ਬਹੁਤਾਤ ਵੀ ਹੈਗੀ ਹੈ ਅਤੇ ਕੁਝ ਕੁ ਗੁਜਰਾਤੀ ਮੂਲ ਦੇ ਸਿਆਸਤਦਾਨ ਵੀ ਨੇ ਜਿਹੜੀ ਆਪਣੀ ਕਿਸਮਤ ਅਜ਼ਮਾ ਰਹੇ ਨੇ। ਅਤੇ ਇਹਨਾਂ ਫੈਡਰਲ ਚੋਣਾਂ ਦੌਰਾਨ ਕੁਝ ਰਾਈਡਿੰਗਸ ਉੱਪਰ ਮੁਕਾਬਲਾ ਐਬਸੋਲਿਊਟਲੀ ਭਾਰਤੀ ਮੂਲ ਦੇ ਉਮੀਦਵਾਰਾਂ ਦਰਮਿਆਨ ਵੀ ਹੈ। ਕੁਝ ਇਸ ਤਰ੍ਹਾਂ ਦੀਆਂ ਵੀ ਰਾਈਡਿੰਗਸ ਨੇ, ਓਨਟੈਰੀਓ ਵਿੱਚ ਬ੍ਰੈਮਟਨ, ਮਿਸੀਸਾਗਾ ਮਾਲਟਨ, ਬ੍ਰਿਟਿਸ਼ ਕੋਲੰਬੀਆ ਵਿੱਚ ਸਰੀ ਅਤੇ ਐਲਬਰਟਾ ਵਿੱਚ ਕੈਲਗਰੀ ਅਤੇ ਐਡਮਿੰਟਨ ਦੀਆਂ ਕੁਝ ਰਾਈਡਿੰਗਸ ਵਿੱਚ ਪੰਜਾਬੀ ਉਮੀਦਵਾਰ ਹੀ ਇੱਕ ਦੂਜੇ ਦੇ ਵਿਰੁੱਧ ਚੋਣ ਮੈਦਾਨ ਦੇ ਵਿੱਚ ਨੇ। ਬ੍ਰੈਮਟਨ ਤੋਂ ਸ਼ੁਰੂਆਤ ਕਰਦੇ ਹਾਂ। ਬ੍ਰੈਮਟਨ ਸੈਂਟਰ ਤੋਂ ਅਮਨਦੀਪ ਸੋਢੀ ਲਿਬਰਲ, ਤਰਨ ਚਾਹਲ ਕੰਜ਼ਰਵੇਟਿਵ, ਹਰਸਿਮਰਨ ਹੁੰਦਲ ਪੀਪਲਸ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਨੇ। ਇਸੇ ਤਰ੍ਹਾਂ ਹੀ ਬ੍ਰੈਮਟਨ ਈਸਟ ਤੋਂ ਲਿਬਰਲ ਉਮੀਦਵਾਰ ਮਨਿੰਦਰ ਸਿੱਧੂ ਜੋ ਕਿ ਮੌਜੂਦਾ MP ਨੇ ਅਤੇ ਕੰਜ਼ਰਵੇਟਿਵ ਬੌਬ ਦੋਸਤਾਨ ਸਿੰਘ ਅਤੇ NDP ਦੇ ਹਰਅਮ੍ਰਿਤ ਸਿੰਘ ਨੂੰ ਟੱਕਰ ਦੇ ਰਹੇ ਨੇ। ਬ੍ਰੈਮਟਨ ਨੌਰਥ ਤੋਂ ਲਿਬਰਲ MP ਰੂਬੀ ਸਹੋਤਾ ਇੱਕ ਵਾਰੀ ਫਿਰ ਤੋਂ ਆਪਣੀ ਸੀਟ ਬਚਾਉਣ ਦੀ ਕੋਸ਼ਿਸ਼ 'ਚ ਨੇ। ਅਮਨਦੀਪ ਜੱਜ ਕੰਜ਼ਰਵੇਟਿਵ, ਰੂਬੀ ਜ਼ਮਾ NDP, ਸਤ ਆਨੰਦ ਪੀਪਲਸ ਪਾਰਟੀ ਆਫ ਕੈਨੇਡਾ ਦੀ ਟਿਕਟ 'ਤੇ ਚੋਣ ਲੜ ਰਹੇ ਨੇ। ਬ੍ਰੈਮਟਨ ਸਾਊਥ ਦੀ ਜੇ ਗੱਲ ਕਰੀਏ ਤਾਂ ਉੱਥੋਂ ਲਿਬਰਲ ਪਾਰਟੀ ਦੀ MP ਸੋਨੀਆ ਸਿੱਧੂ, ਕੰਜ਼ਰਵੇਟਿਵ ਸੁਖਦੀਪ ਕੰਗ ਅਤੇ NDP ਦੀ ਰਜਨੀ ਸ਼ਰਮਾ ਖਿਲਾਫ ਮੁਕਾਬਲੇ 'ਚ ਨੇ। ਇੱਥੋਂ ਵਿਜੇ ਕੁਮਾਰ ਪੀਪਲਸ ਪਾਰਟੀ ਆਫ ਕੈਨੇਡਾ ਵੱਲੋਂ ਆਪਣੀ ਕਿਸਮਤ ਅਜ਼ਮਾ ਰਹੇ ਨੇ। ਹੁਣ ਮਿਸੀਸਾਗਾ ਮਾਲਟਨ ਦਾ ਰੁੱਖ ਕਰਦੇ ਹਾਂ। ਇੱਥੇ ਵੀ ਪ੍ਰਮੁੱਖ ਮੁਕਾਬਲਾ ਪੰਜਾਬੀ ਉਮੀਦਵਾਰਾਂ ਦਰਮਿਆਨ ਹੀ ਹੈ। ਲਿਬਰਲ ਪਾਰਟੀ ਦੇ ਮੌਜੂਦਾ MP ਇਕਵਿੰਦਰ ਸਿੰਘ ਗਹੀਰ, NDP ਦੇ ਇੰਦਰਜੀਤ ਸਿੰਘ ਅਤੇ ਕੰਜ਼ਰਵੇਟਿਵ ਪਾਰਟੀ ਦੇ ਜਸਪ੍ਰੀਤ ਸੰਧੂ ਨਾਲ ਮੁਕਾਬਲੇ ਦੇ ਵਿੱਚ ਨੇ। BC ਦੇ ਸਰੀ ਸ਼ਹਿਰ ਵਿੱਚ ਵੀ ਚੋਣ ਮੁਕਾਬਲਾ ਪੰਜਾਬੀ ਮੂਲ ਦੇ ਉਮੀਦਵਾਰਾਂ ਦਰਮਿਆਨ ਹੈ। ਸਰੀ ਸੈਂਟਰ ਤੋਂ ਮੌਜੂਦਾ ਲਿਬਰਲ MP ਰਣਦੀਪ ਸਰਾਏ, ਕੰਜ਼ਰਵੇਟਿਵ ਉਮੀਦਵਾਰ ਰਾਜਵੀਰ ਢਿੱਲੋਂ ਅਤੇ ਗ੍ਰੀਨ ਪਾਰਟੀ ਦੇ ਕ੍ਰਿਸ਼ਨ ਖੁਰਾਨਾ ਨੂੰ ਟੱਕਰ ਦੇ ਰਹੇ ਨੇ। ਸਰੀ ਨਿਊਟਨ ਅਹਿਮ ਰਾਈਡਿੰਗ ਹੈ, ਪੰਜਾਬੀਆਂ ਦਾ ਗੜ੍ਹ ਮੰਨੀ ਜਾਂਦੀ ਹੈ ਅਤੇ ਇਸ ਰਾਈਡਿੰਗ ਤੋਂ ਮੌਜੂਦਾ ਲਿਬਰਲ MP ਸੁਖ ਧਾਲੀਵਾਲ ਇੱਕ ਵਾਰੀ ਫਿਰ ਤੋਂ ਚੋਣ ਮੈਦਾਨ 'ਚ ਨੇ। ਸੁਖ ਧਾਲੀਵਾਲ ਵਿਰੁੱਧ ਕੰਜ਼ਰਵੇਟਿਵ ਪਾਰਟੀ ਵੱਲੋਂ ਰੇਡੀਓ ਹੋਸਟ ਹਰਜੀਤ ਗਿੱਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਅਤੇ ਰਾਜ ਸਿੰਘ ਧੂਰ ਇਸ ਰਾਈਡਿੰਗ ਤੋਂ NDP ਦੇ ਉਮੀਦਵਾਰ ਨੇ। ਜਗਮੀਤ ਸਿੰਘ BC ਦੀ ਬਰਨਬੀ ਸੈਂਟਰਲ ਰਾਈਡਿੰਗ ਤੋਂ ਚੋਣ ਲੜ ਰਹੇ ਨੇ। ਬਤੌਰ NDP ਲੀਡਰ ਜਗਮੀਤ ਸਿੰਘ ਦੀਆਂ ਇਹ ਤੀਸਰੀਆਂ ਚੋਣਾਂ ਨੇ। ਗੌਰਤਲਬ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਜਿਹੜੇ ਪੋਲ ਸਰਵੇਖਣ ਨੇ ਉਹਨਾਂ ਦੇ ਵਿੱਚ NDP ਦੀ ਜਿਹੜੀ ਸਥਿਤੀ ਹੈ, ਜਿਹੜੀ ਲੋਕਪ੍ਰਿਯਤਾ ਹੈ, ਲੋਕਾਂ ਦੀ ਸਪੋਰਟ ਹੈ, ਉਹ ਲਗਾਤਾਰ ਘਟਦੀ ਨਜ਼ਰ ਆ ਰਹੀ ਹੈ ਪੋਲਸ ਦੇ ਵਿੱਚ। ਅਤੇ ਕੁਝ ਪੋਲਸ ਦੇ ਵਿੱਚ ਤਾਂ ਇਹ ਵੀ ਦੱਸਿਆ ਗਿਆ ਹੈ ਕਿ ਜਿਹੜੇ ਜਗਮੀਤ ਸਿੰਘ ਨੇ ਉਹਨਾਂ ਲਈ ਆਪਣੀ ਇਹ ਬਰਨਬੀ ਸੈਂਟਰਲ ਰਾਈਡਿੰਗ ਦੀ ਸੀਟ ਬਚਾਉਣਾ ਵੀ ਮੁਸ਼ਕਲ ਜਾਪ ਰਿਹਾ। ਹਾਲਾਂਕਿ ਜਗਮੀਤ ਸਿੰਘ ਨੇ 2 ਦਿਨ ਪਹਿਲਾਂ ਜਦੋਂ ਪੱਤਰਕਾਰਾਂ ਨੇ ਇਸ ਬਾਰੇ ਸਵਾਲ ਪੁੱਛਿਆ ਤਾਂ ਉਹਨਾਂ ਨੇ ਸਪਸ਼ਟ ਕੀਤਾ ਕਿ ਹੀ ਇਜ਼ ਕੌਨਫੀਡੈਂਟ ਕਿ ਉਹ ਆਪਣੀ ਸੀਟ ਜ਼ਰੂਰ ਜਿੱਤਣਗੇ। ਵੈਸੇ ਤਾਂ ਪੋਲੀਟਿਕਸ ਅਤੇ ਕ੍ਰਿਕਟ ਦੇ ਵਿੱਚ ਜਿਵੇਂ ਕਹੀਏ ਤਾਂ ਕੁਝ ਵੀ ਲਾਸਟ ਮੂਮੈਂਟ ਤੱਕ ਨਹੀਂ ਕਿਹਾ ਜਾ ਸਕਦਾ। ਸੋ 28 ਅਪ੍ਰੈਲ ਨੂੰ ਹੀ ਨਤੀਜੇ ਆ ਜਾਣਗੇ ਅਤੇ ਪਤਾ ਲੱਗ ਜੂਗਾ ਕੌਣ ਕਿਹੜੀ ਸੀਟ ਤੋਂ ਜਿੱਤਿਆ ਅਤੇ ਜੱਕੀ ਜਗਮੀਤ ਸਿੰਘ ਆਪਣੀ ਸੀਟ ਬਚਾ ਪਾਏ ਜਾਂ ਨਹੀਂ, ਇਹ ਸਮਾਂ ਦੱਸ ਦੇਵੇਗਾ। ਕੈਲਗਰੀ ਦਾ ਰੁੱਖ ਕਰਦੇ ਹਾਂ। ਕੈਲਗਰੀ ਮੈਕਨਾਈਟ ਤੋਂ ਲਿਬਰਲ ਪਾਰਟੀ ਨੇ ਜਾਰਜ ਚਾਹਲ ਨੂੰ ਖੜਾ ਕੀਤਾ ਹੈ, ਜਿੱਥੋਂ ਕੰਜ਼ਰਵੇਟਿਵ ਪਾਰਟੀ ਦੇ ਦਲਵਿੰਦਰ ਗਿੱਲ ਚੋਣ ਮੈਦਾਨ 'ਚ ਨੇ। ਕੈਲਗਰੀ ਈਸਟ ਤੋਂ ਲਿਬਰਲ ਪਾਰਟੀ ਦੀ ਪ੍ਰੀਤੀ ਓਬਰਾਏ ਮਾਰਟਿਨ, ਕੰਜ਼ਰਵੇਟਿਵ ਉਮੀਦਵਾਰ ਜਸਰਾਜ ਹੱਲਣ ਅਤੇ NDP ਦੇ ਹੈਰੀ ਢਿੱਲੋਂ ਆਪਣੀ ਕਿਸਮਤ ਅਜ਼ਮਾ ਰਹੇ ਨੇ। ਐਡਮਿੰਟਨ ਮੇਅਰ ਅਮਰਜੀਤ ਸੋਹੀ ਫਿਰ ਤੋਂ ਫੈਡਰਲ ਪੱਧਰ 'ਤੇ ਸਿਆਸੀ ਪਾਰੀ ਖੇਡਣ ਲਈ ਚੋਣ ਮੈਦਾਨ ਵਿੱਚ ਨੇ। ਸੋਹੀ ਵਿਰੁੱਧ ਕੰਜ਼ਰਵੇਟਿਵ ਪਾਰਟੀ ਦੇ ਜਗਸ਼ਰਨ ਸਿੰਘ ਮਾਹਲ ਅਤੇ NDP ਦੀ ਹਰਪ੍ਰੀਤ ਗਰੇਵਾਲ ਚੋਣ ਲੜ ਰਹੇ ਨੇ। ਇੱਥੇ ਤੁਹਾਨੂੰ ਇਹ ਵੀ ਦੱਸਦੇ ਚੱਲੀਏ ਕਿ GTA ਦੇ ਮੁਕਾਬਲੇ ਜਿੱਥੇ ਕਿ ਪ੍ਰਾਈਮਰੀਲੀ ਲਿਬਰਲਸ ਦੀ ਜਿਹੜਾ ਉਹਨੂੰ ਗੜ੍ਹ ਮੰਨਿਆ ਜਾਂਦਾ ਹੈ, ਜਿਹੜੇ ਅਲਬਰਟਾ ਸੂਬਾ ਹੈ ਜਿੱਥੇ ਇਹ ਕੈਲਗਰੀ ਅਤੇ ਐਡਮਿੰਟਨ ਸ਼ਹਿਰ ਨੇ, ਇਹ ਬੇਸਿਕਲੀ ਬਲੂ ਟੋਰੀਜ਼ ਦਾ ਪ੍ਰੋਵਿੰਸ ਇਹਨੂੰ ਕਿਹਾ ਜਾਂਦਾ ਹੈ ਅਤੇ ਇੱਥੇ ਲਿਬਰਲਾਂ ਦੀਆਂ ਸੀਟਾਂ ਬੜੀਆਂ ਮੁਸ਼ਕਲ ਹੁੰਦੀਆਂ ਨੇ ਕਿਉਂਕਿ ਇਸ ਨੂੰ ਕੰਜ਼ਰਵੇਟਿਵ ਪਾਰਟੀ ਦਾ ਗੜ ਮੰਨਿਆ ਜਾਂਦਾ ਹੈ। ਹਾਲਾਂਕਿ ਜੋਰਜ ਚਾਹਲ ਪਿਛਲੀ ਵਾਰੀ ਕੈਲਗਰੀ ਦੀ ਸੀਟ ਜਿੱਤੇ ਸੀਗੇ, ਪਰ ਬਾਕੀ ਸਾਰੀਆਂ ਸੀਟਾਂ ਦੇ ਵਿੱਚ ਪ੍ਰਾਇਮਰੀਲੀ ਕੰਜ਼ਰਵੇਟਿਵ ਉਮੀਦਵਾਰ ਜਿੱਤੇ ਸੀ, ਤੇ ਹੁਣ ਵੀ ਪੋਲ ਸਰਵੇਖਣਾਂ ਦੇ ਵਿੱਚ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਉਹ ਇਹਨਾਂ ਪ੍ਰੇਰੀਜ਼ ਪ੍ਰੋਵਿੰਸ 'ਚ ਐਲਬਰਟਾ ਦੇ ਵਿੱਚ ਸਕੈਚਵਨ ਦੇ ਵਿੱਚ ਅੱਗੇ ਚੱਲ ਰਹੀ ਹੈ। 2021 ਦੀਆਂ ਫੈਡਰਲ ਚੋਣਾਂ ਦੌਰਾਨ ਭਾਰਤੀ ਮੂਲ ਦੇ 17 MP ਚੁਣੇ ਗਏ ਸਨ ਤੇ 2019 ਦੀਆਂ ਚੋਣਾਂ ਵਿੱਚ ਭਾਰਤੀ ਮੂਲ ਦੇ 20 ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਸੀ। 2015 ਵਿੱਚ ਭਾਰਤੀ ਮੂਲ ਦੇ 19 ਉਮੀਦਵਾਰ ਜਿੱਤ ਹਾਸਲ ਕਰਨ 'ਚ ਕਾਮਯਾਬ ਰਹੇ ਸਨ। ਸੋ ਲਗਾਤਾਰ ਚੋਣਾਂ ਦੇ ਵਿੱਚ ਅੱਛੀ ਖਾਸੀ ਗਿਣਤੀ ਪੰਜਾਬੀ ਮੂਲ ਦੇ ਉਮੀਦਵਾਰਾਂ ਦੀ ਹੁੰਦੀ ਹੈ। ਇਹ ਵੀ ਦੱਸਦੇ ਚੱਲੀਏ ਕਿ ਗੁਰਬਖਸ਼ ਸਿੰਘ ਮੱਲੀ ਕੈਨੇਡਾ ਦੇ ਪਹਿਲੇ ਦਸਤਾਰਧਾਰੀ ਸਿੱਖ MP ਸੀਗੇ। ਮੱਲੀ 1993 ਦੌਰਾਨ ਪਹਿਲੀ ਵਾਰੀ MP ਚੁਣੇ ਗਏ ਸਨ। ਪੰਜਾਬੀ ਮੂਲ ਦੀਆਂ ਨੀਨਾ ਗਰੇਵਾਲ ਅਤੇ ਰੂਬੀ ਢੱਲਾ 2004 ਵਿੱਚ MP ਚੁਣੀਆਂ ਗਈਆਂ ਸਨ। ਇਸ ਵਾਰ ਦੀਆਂ ਫੈਡਰਲ ਚੋਣਾਂ ਦੇ ਵਿੱਚ ਥੋੜ੍ਹੇ ਜਿਹਾ ਡਿਫਰੈਂਸ ਕੀ ਹੈ ਪਿਛਲੀਆਂ ਨਾਲੋਂ ਕਿ ਇਹਨਾਂ ਚੋਣਾਂ ਦੌਰਾਨ ਬਹੁਤ ਸਾਰੀਆਂ ਰਾਈਡਿੰਗਸ ਦੀ ਮੁੜ ਤੋਂ ਹੱਦਬੰਦੀ ਕੀਤੀ ਗਈ ਹੈ, ਜਿਸ ਨਾਲ ਸੀਟਾਂ ਦੀ ਕੁੱਲ ਗਿਣਤੀ 338 ਤੋਂ ਵੱਧ ਕੇ 343 ਹੋ ਗਈ ਹੈ। ਦੇਸ਼ ਵਿੱਚ ਕੁੱਲ 5 ਨਵੇਂ ਹਲਕਿਆਂ ਦਾ ਕ੍ਰੀਏਟ ਕੀਤੇ ਗਏ ਨੇ ਨਵੀਆਂ ਰਾਈਡਿੰਗ, ਜਿਨ੍ਹਾਂ ਵਿੱਚੋਂ 3 ਅਲਬਰਟਾ 'ਚ ਨੇ, 1 ਬ੍ਰਿਟਿਸ਼ ਕੋਲੰਬੀਆ 'ਚ ਹੈ ਅਤੇ 1 ਓਨਟੇਰੀਓ 'ਚ ਹੈ। ਤੇ ਹੁਣ ਕਿਸੇ ਵੀ ਪਾਰਟੀ ਨੂੰ ਮੈਜੋਰਿਟੀ ਗਵਰਨਮੈਂਟ ਵਾਸਤੇ 172 ਸੀਟਾਂ ਦੀ ਲੋੜ ਹੋਵੇਗੀ। 28 ਅਪ੍ਰੈਲ ਨੂੰ ਚੋਣਾਂ ਹੋ ਰਹੀਆਂ ਨੇ, ਪਰ ਐਡਵਾਂਸ ਪੋਲਿੰਗ 18 ਤੋਂ 21 ਅਪ੍ਰੈਲ ਦੌਰਾਨ ਹੋਵੇਗੀ। ਮੇਲ ਰਾਹੀਂ ਵੋਟ ਪਾਉਣ ਦੀ ਆਖਰੀ ਤਰੀਕ 22 ਅਪ੍ਰੈਲ ਹੈ। ਇਲੈਕਸ਼ਨਜ਼ ਕੈਨੇਡਾ ਵੱਲੋਂ 14 ਅਪ੍ਰੈਲ ਨੂੰ ਵੋਟਰਾਂ ਨੂੰ ਚੋਣਾਂ ਲਈ ਅਹਿਮ ਜਾਣਕਾਰੀ ਡਾਕ ਰਾਹੀਂ ਭੇਜੀ ਜਾਵੇਗੀ। ਕੈਨੇਡੀਅਨ ਆਟੋ ਉਦਯੋਗ ਤੇ ਅਮਰੀਕੀ ਟੈਰਿਫਾਂ ਦੇ ਜਵਾਬ ਵਿੱਚ ਲਾਏ ਜਾਣ ਵਾਲੇ ਕੈਨੇਡਾ ਦੇ ਜਵਾਬੀ ਟੈਰਿਫ 9 ਅਪ੍ਰੈਲ ਤੋਂ ਪ੍ਰਭਾਵੀ ਹੋ ਗਏ ਨੇ। ਕੁਇਕਲੀ ਦੇਖਦੇ ਹਾਂ ਕਿ ਇਹ ਕਿਸ ਤਰ੍ਹਾਂ ਕੰਮ ਕਰਨਗੇ। ਜੇ ਅਮਰੀਕਾ ਤੋਂ ਕੈਨੇਡਾ ਆਉਂਦੇ ਪੂਰੀ ਤਰ੍ਹਾਂ ਅਸੈਂਬਲ ਹੋ ਚੁੱਕੇ ਵਾਹਨ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਦੇ ਮਿਆਰਾਂ ਨੂੰ ਪੂਰਾ ਨਹੀਂ ਕਰਦੇ ਤਾਂ ਉਹਨਾਂ ਉੱਤੇ 25% ਟੈਰਿਫ ਲੱਗੇਗਾ। ਅਮਰੀਕਾ ਤੋਂ ਕੈਨੇਡਾ ਆਉਣ ਵਾਲੀਆਂ ਲਗਭਗ 90% ਕਾਰ ਜਿਹੜੀਆਂ ਨੇ ਉਹ CUSMA ਜਿਹੜਾ ਇਹ ਅਗਰੀਮੈਂਟ ਹੈ ਇਹਦੇ ਕੰਪਲਾਈਂਸ 'ਚ ਨੇ, ਇਹਦੇ ਅਨੁਕੂਲ ਨੇ। ਜੇ ਕਿਸੇ ਕਾਰ ਦੀ ਘੱਟੋ ਘੱਟ 75% ਜਿਹੜਾ ਕੰਟੈਂਟ ਹੈ ਉਹ ਨੌਰਥ ਅਮਰੀਕਾ 'ਚ ਬਣਿਆ ਹੋਵੇ ਤਾਂ ਉਸ ਨੂੰ CUSMA ਅਨੁਕੂਲ ਮੰਨਿਆ ਜਾਂਦਾ ਹੈ। ਜੇ ਵਾਹਨ CUSMA ਦੇ ਅਨੁਕੂਲ ਨਹੀਂ ਹੈ ਤਾਂ ਕੈਨੇਡਾ ਦੇ ਜਿਹੜੇ ਰਿਟੈਲੀਏਟਰੀ ਟੈਰਿਫ ਨੇ ਉਹ ਸਿਰਫ ਉਸ ਹਿੱਸੇ 'ਤੇ ਲਾਗੂ ਹੋਣਗੇ ਜੋ ਅਮੈਰੀਕਾ ਵਿੱਚ ਬਣੇ ਹੋਣਗੇ। ਮਿਸਾਲ ਦੇ ਤੌਰ 'ਤੇ ਜੇ ਕਿਸੇ ਵਾਹਨ ਦਾ 40% ਹਿੱਸਾ ਅਮੈਰੀਕਨ ਹੈ ਤਾਂ ਉਸ 40% 'ਤੇ 25% ਟੈਰਿਫ ਲਾਇਆ ਜਾਵੇਗਾ। ਜੇ ਕੋਈ ਵਾਹਨ CUSMA ਦੇ ਅਨੁਕੂਲ ਨਹੀਂ ਹੈ ਤਾਂ ਉਸ ਪੂਰੇ ਵਾਹਨ 'ਤੇ 25% ਟੈਰਿਫ ਲਾਗੂ ਹੋਵੇਗਾ। ਵਿੱਤ ਮੰਤਰੀ ਫ੍ਰੈਂਸੋ ਫਿਲਿਪ ਸ਼ੈਂਪੇਨ ਨੇ ਕਿਹਾ ਕਿ ਉਹ ਆਟੋ ਨਿਰਮਾਤਾਵਾਂ ਲਈ ਇੱਕ ਰਮਿਸ਼ਨ ਫਰੇਮਵਰਕ ਯਾਨੀ ਮੁਆਵਜ਼ਾ ਵਿਵਸਥਾ ਸਥਾਪਿਤ ਕਰਨਗੇ ਜਿਸ ਨਾਲ ਨਿਰਮਾਣ ਨੂੰ ਪ੍ਰੋਤਸਾਹਨ ਮਿਲੇ ਅਤੇ ਨੌਕਰੀਆਂ ਬਚਾਈਆਂ ਜਾ ਸਕਣ। ਸਰੀ ਸ਼ਹਿਰ ਵਿੱਚ ਵਿਸਾਖੀ ਮੌਕੇ ਹੋਣ ਵਾਲਾ ਨਗਰ ਕੀਰਤਨ ਇਸ ਵਾਰ 19 ਅਪ੍ਰੈਲ ਨੂੰ ਹੋ ਰਿਹਾ ਹੈ। ਇਸ ਨਗਰ ਕੀਰਤਨ ਵਿੱਚ ਕੈਨੇਡਾ ਦੇ ਮੁਖਤਲਿਫ ਸ਼ਹਿਰਾਂ ਤੋਂ ਇਲਾਵਾ US ਤੋਂ ਵੀ ਸੰਗਤ ਹਿੱਸਾ ਲੈਂਦੀ ਹੈ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਹਾਜ਼ਰੀ ਭਰਦੇ ਨੇ ਤੇ ਪ੍ਰਬੰਧਕਾਂ ਮੁਤਾਬਕ ਪੰਜਾਬ ਤੋਂ ਬਾਹਰ ਕਿਸੇ ਵੀ ਦੇਸ਼ ਵਿੱਚ ਹੋਣ ਵਾਲਾ ਇਹ ਸਭ ਤੋਂ ਵੱਡਾ ਨਗਰ ਕੀਰਤਨ ਹੁੰਦਾ ਹੈ। ਇਸ ਨਗਰ ਕੀਰਤਨ ਦੀ ਸ਼ੁਰੂਆਤ ਸਰੀ ਦੇ 128 ਸਟਰੀਟ ਅਤੇ 85 ਐਵੀਨਿਊ ਤੇ ਸਥਿਤ ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ ਹੋਵੇਗੀ। ਇਹ ਨਗਰ ਕੀਰਤਨ 9 ਵਜੇ ਤੋਂ ਸ਼ੁਰੂ ਹੋ ਕੇ ਸ਼ਾਮੀ 5 ਵਜੇ ਤੱਕ ਇਸ ਦੀ ਸਮਾਪਤੀ ਹੋਣੀ ਹੈ। ਸਿਟੀ ਆਫ ਸਰੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਨਗਰ ਕੀਰਤਨ ਦੇ ਮੱਦੇਨਜ਼ਰ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਨੇ। ਨਗਰ ਕੀਰਤਨ ਦਾ ਰੂਟ ਜਿਸ ਵਿੱਚ 128 ਅਤੇ 124 ਸਟਰੀਟ ਸ਼ਾਮਿਲ ਨੇ ਉਹਨਾਂ ਉੱਪਰ ਟ੍ਰੈਫਿਕ ਦੀ ਆਵਾਜਾਈ ਬੰਦ ਰਹੇਗੀ। ਸਿਟੀ ਆਫ ਸਰੀ ਮੁਤਾਬਕ ਨਗਰ ਕੀਰਤਨ 9 ਡਰੋਨ ਜ਼ੋਨ ਹੈ, ਭਾਵ ਡਰੋਨ ਉਡਾਏ ਜਾਣ ਦੀ ਮਨਾਹੀ ਰਹੇਗੀ। ਮਨੋਰੰਜਨ ਡਰੋਨ ਆਪਰੇਟਰਸ ਨੂੰ ਨਿਯਮਾਂ ਦੀ ਉਲੰਘਣਾ ਕਰਨ ਤੇ $3,000 ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਨਗਰ ਕੀਰਤਨ ਨਜ਼ਦੀਕ ਵੱਡੀਆਂ LCD ਸਕਰੀਨ, ਸਟੇਜ ਅਤੇ ਲੰਗਰ ਆਦਿ ਦੀਆਂ ਸੇਵਾਵਾਂ ਬਾਬਤ ਸਿਟੀ ਆਫ ਸਰੀ ਦਾ ਕਹਿਣਾ ਹੈ ਕਿ ਇਹ ਗਤੀਵਿਧੀਆਂ ਸਿਟੀ ਦੀ ਪ੍ਰਾਪਰਟੀ ਦੀ ਬਜਾਏ ਪ੍ਰਾਈਵੇਟ ਪ੍ਰਾਪਰਟੀ ਤੇ ਹੋਣੀਆਂ ਚਾਹੀਦੀਆਂ ਨੇ। ਇਹਨਾਂ ਲਈ ਸੜਕ ਜਾਂ ਫੁੱਟਪਾਥ ਦੀ ਵਰਤੋਂ ਦੀ ਇਜਾਜ਼ਤ ਨਹੀਂ ਹੈ। ਸਿਟੀ ਦਾ ਕਹਿਣਾ ਹੈ ਕਿ ਸਟੇਜ ਅਤੇ ਲੰਗਰ ਸੇਵਾਵਾਂ ਦੇ ਸੰਚਾਲਕਾਂ ਨੂੰ ਇਹ ਯਕੀਨੀ ਬਣਾਉਣਾ ਹੈ ਕਿ ਇਹ ਐਕਟੀਵਿਟੀਜ਼ ਸੁਰੱਖਿਅਤ ਢੰਗ ਨਾਲ ਚਲਾਈਆਂ ਜਾਣ ਅਤੇ ਉਹਨਾਂ ਕੋਲ ਸਾਰੇ ਜ਼ਰੂਰੀ ਪਰਮਿਟਸ ਅਤੇ ਪ੍ਰਵਾਨਗੀਆਂ ਹੋਣ। ਸਰੀ ਪੁਲਿਸ ਦਾ ਕਹਿਣਾ ਹੈ ਕਿ ਨਗਰ ਕੀਰਤਨ ਦੌਰਾਨ ਸੁਰੱਖਿਆ ਅਤੇ ਟ੍ਰੈਫਿਕ ਦੇ ਸੁਚਾਰੂ ਪ੍ਰਬੰਧਾਂ ਲਈ ਉਹਨਾਂ ਦੇ ਅਧਿਕਾਰੀ ਮੌਜੂਦ ਰਹਿਣਗੇ। ਨਗਰ ਕੀਰਤਨ ਦੇ ਚੱਲਦਿਆਂ ਕੁਝ ਇਲਾਕੇ ਬੰਦ ਹੋਣ ਦੀ ਸਥਿਤੀ ਦੇ ਵਿੱਚ ਉਸ ਇਲਾਕੇ ਵਿੱਚ ਰਹਿੰਦੇ ਵਿਅਕਤੀਆਂ ਨੂੰ ਉੱਥੋਂ ਲੰਘਣ ਲਈ ਆਪਣੇ ਡਰਾਈਵਰਸ ਲਾਇਸੈਂਸ ਦਿਖਾਉਣ ਦੀ ਵੀ ਜ਼ਰੂਰਤ ਪਵੇਗੀ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਧੰਨਵਾਦ।